गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दे जीवन विचों एक होर जीवन झलक सिरलेख है करामात। करामात अरबी का पद है, इस दे अर्थ हन बुजुर्गी ते करामात दे अर्थ हन कोई चमत्कार, करिश्मा कोई अचंभत करन वाली गल। कई करामात नू अवतार दी निशानी गिणदे हन कि जिस विच ए करन दी सत्या होवे ओ अवतार आउंदा है, पर नहीं। सत्कारयोग भाई साहब जी ने श्री कलगीधर चमत्कार दे प्रसंग 96 करामात डल्ला ते अमृत विच खोल के चानना पाया है। उन्हां दे कथन दा संखेप भाव यह है कि इंसान दा एक है शरीर ते दूसरा है मन। शरीर तां सारे कम शरीरक हरकत चेष्टा नाल करदा है, पर मन केवल इच्छा मात्र नाल कर लैंदा है। जिवें बल वाले शरीर दी चेष्टा या हरकत ताकतवर हुंदी है, उसे तरह बल वाले मन दी चेष्टा या इच्छा जबरदस्त ते जोर वाली हुंदी है। जिस नूं लोग करामात समझदे हन ਉਹ ਬਲਵਾਨ ਇੱਛਾ ਸ਼ਕਤੀ ਦੇ ਕਰਤਵ ਹਨ। ਇਹ ਸ਼ਕਤੀ ਕਈ ਪ੍ਰਕਾਰ ਦੀ ਹੈ। ਪਹਿਲਾ ਆਮ, ਜਿਸ ਤਰ੍ਹਾਂ ਜਣੇ ਖਣੇ ਦੀ ਹੁੰਦੀ ਹੈ, ਉਹ ਮਨ ਖਿੰਡਾਓ ਵਿੱਚ ਵਸਦਾ ਹੈ, ਅਰਥਾਤ ਮਨ ਨੂੰ ਇਕਾਗਰਤਾ ਦਾ ਕੋਈ ਸੁਭਾਅ ਨਹੀਂ। ਸੋਚਾਂ ਵਿਚਾਰਾਂ ਮਨੋਰਾਜਾਂ ਮਨ ਦੇ ਵਹਿਣ ਸੰਕਲਪਾਂ ਵਿਕਲਪਾਂ ਦਾ ਫੁਰਦੇ ਰਹਿਣਾ ਮਨ ਦੇ ਖਿੰਡਾਓ ਦੀ ਅਵਸਥਾ ਹੈ। ਦੂਸਰਾ, ਇੱਕ ਮਨ ਐਸੇ ਹਨ ਜੋ ਇਕਾਗਰ ਹਨ, ਜੋ ਆਪਣੇ ਆਪ ਵਿੱਚ ਜੁੜਦੇ ਹਨ। ਇਹ ਲੋਕ ਆਪਣੇ ਫੁਰਨਿਆਂ ਨੂੰ ਰੋਕਦੇ ਹਨ, ਇਹ ਤਰੱਦਦ ਮਨ ਨੂੰ ਇਕਾਗਰਤਾ ਵਿੱਚ ਲੈ ਜਾਂਦੇ ਹਨ। ਜੋ ਮਨ ਇਕਾਗਰ ਹੁੰਦੇ ਹਨ, ਉਹਨਾਂ ਦੀ ਇੱਛਾ ਸ਼ਕਤੀ ਬਲਵਾਨ ਹੋ ਜਾਂਦੀ ਹੈ। ਜਿਵੇਂ ਬਲਵਾਨ ਸਰੀਰ ਦੀ ਸਾਰੀ ਹਰਕਤ ਜ਼ੋਰਦਾਰ ਹੁੰਦੀ ਹੈ ਅਤੇ ਕਮਜ਼ੋਰ ਅਤੇ ਆਮ ਸਰੀਰਾਂ 'ਤੇ ਭਾਰੂ ਹੁੰਦੀ ਅਤੇ ਹਾਵੀ ਹੁੰਦੀ ਹੈ, ਤਿਵੇਂ ਇਕਾਗਰ ਬਲਵਾਨ ਮਨ ਦੀ ਇੱਛਾ ਹੋਰਨਾਂ ਮਨਾਂ ਉੱਤੇ, ਜੀਵ ਧਾਰੀਆਂ ਉੱਤੇ, ਆਮ ਕੁਦਰਤ ਉੱਤੇ ਭਾਰੂ ਆਉਂਦੀ ਹੈ। ਆਮ ਇੱਛਾ ਸ਼ਕਤੀਆਂ ਉਸ 'ਤੇ ਭਾਰੂ ਨਹੀਂ ਆਉਂਦੀਆਂ। ਤੀਸਰਾ, ਉਹ ਮਨ ਹਨ ਜੋ ਆਮ ਮਨਾਂ ਨਾਲੋਂ ਨਿਰਬਲ ਹਨ। ਇਹਨਾਂ ਵਿੱਚ ਖਿੰਡਾਓ ਬਹੁਤਾ ਆਉਂਦਾ ਹੈ, ਇਹ ਆਪਣੇ ਵਹਿਮਾਂ ਹੇਠ ਟੁਰਦੇ ਹਨ। ਇਹਨਾਂ ਮਨਾਂ ਵਿੱਚ ਕੋਈ ਜਿਗਰਾ ਨਹੀਂ। ਭੈ ਅਤੇ ਚਿੰਤਾ ਇਹਨਾਂ ਮਨਾਂ 'ਤੇ ਬਹੁਤ ਅਸਰ ਕਰਦੇ ਹਨ। ਇਹ ਮਾਨੋ ਬਿਮਾਰ ਮਨ ਚੇਸ਼ਟਾ ਵਿੱਚ ਨਿਤਾਣੇ ਹੁੰਦੇ ਹਨ। ਇਹ ਤੇ ਸਾਧਾਰਨ ਮਨ ਸ਼ਕਤੀਵਾਨ ਸਰੀਰਾਂ ਅਤੇ ਮਨਾਂ ਦੇ ਕਰਤੱਵ ਤੱਕ ਤੱਕ ਕੇ ਹੈਰਾਨ ਹੁੰਦੇ ਹਨ, ਸਮਝ ਸਕਦੇ ਨਹੀਂ ਅਤੇ ਆਖਦੇ ਹਨ ਇਹ ਕਰਾਮਾਤ ਹੈ, ਅਤੇ ਫਿਰ ਇਹ ਸਮਝ ਲੈਂਦੇ ਹਨ ਕਿ ਕਰਾਮਾਤ ਕੋਈ ਅਸੰਭਵ ਦਾ ਸੰਭਵ ਹੋਣਾ ਹੈ। ਅਸੰਭਵ ਕੁਛ ਨਹੀਂ, ਜਿੰਨਾ ਕੋਈ ਕਰ ਸਕਦਾ ਹੈ ਉਸ ਤੋਂ ਵਧੀਕ ਕਰਨਾ ਉਸਨੂੰ ਮੁਸ਼ਕਲ ਹੈ, ਅਤੇ ਉਸ ਤੋਂ ਹੋਰ ਅੱਗੇ ਦਾ ਕੁਛ ਹੁੰਦਾ ਵੇਖਣਾ ਉਸ ਲਈ ਅਸੰਭਵ ਭਾਸਦਾ ਹੈ। ਉਸ ਮੁਸ਼ਕਲ ਗੱਲ ਨੂੰ ਵੀ ਜੇ ਕੋਈ ਕਰ ਲਵੇ ਤਾਂ ਉਸਨੂੰ ਕਮਾਲ ਜਾਂ ਪ੍ਰਵੀਨਤਾ ਆਖਦੇ ਹਨ, ਅਤੇ ਜਿਸ ਨੂੰ ਉਹ ਅਸੰਭਵ ਸਮਝਦੇ ਸਨ ਜਦ ਕੋਈ ਉਹ ਕਰ ਲਵੇ ਤਾਂ ਉਸਨੂੰ ਕਰਾਮਾਤ ਆਖਦੇ ਹਨ। ਫਿਰ ਅੱਗੇ ਚੱਲ ਕੇ ਆਪ ਦੱਸਦੇ ਹਨ ਕਿ ਬਲਵਾਨ ਮਨ ਦੋ ਪ੍ਰਕਾਰ ਦੇ ਹਨ, ਇੱਕ ਜਨਮ ਤੋਂ, ਦੂਜੇ ਸਾਧਨ ਤੋਂ। ਜੋ ਰੱਬ ਦੇ ਕੱਲੇ ਆਉਂਦੇ ਹਨ ਉਹਨਾਂ ਦਾ ਮਨ ਰੱਬ ਨਾਲ ਲੱਗਾ ਰਹਿੰਦਾ ਹੈ। ਜਿਵੇਂ ਤਾਰ ਦੇ ਇੱਕ ਸਿਰੇ 'ਤੇ ਤੁਣਕਾ ਦਿਓ ਤਾਂ ਤਾਰ ਦੇ ਦੂਜੇ ਸਿਰੇ ਧੁੰਨ ਪੁੱਜਦੀ ਹੈ, ਤਿਵੇਂ ਜੋ ਸਾਈਂ ਵੱਲੋਂ ਆਉਂਦਾ ਹੈ ਉਹਦਾ ਮਨ ਰੱਬੀ ਇੱਛਾ ਸ਼ਕਤੀ ਨਾਲ ਜੁੜਿਆ ਹੋਣ ਕਰਕੇ ਰੱਬ ਦੀ ਰਜ਼ਾ ਵਿੱਚ ਇੱਕ ਸੁਰ ਆਉਂਦਾ ਹੈ ਅਤੇ ਉਹ ਚੁਨਕਾਰ ਦਿੰਦਾ ਹੈ। ਜਦੋਂ ਐਸੇ ਇੱਕ ਸਵਰ ਹੋਏ ਮਨ ਕਦੇ ਕਿਸੇ ਅਤ ਮਿਹਰ ਆਦਿ ਦੇ ਘਰ ਵਿੱਚ ਚਾਹੁੰਦੇ ਹਨ ਕਿ ਹੋ ਜਾਵੇ ਤਾਂ ਸਾਈਂ ਦੀ ਮਿਹਰ ਨਾਲ ਭੁੱਖ ਖੜਾਉਂਦਾ ਹੈ। ਜੈਸੇ ਠਾਕਰ ਮੈਂ ਦਾਸ, ਦਾਸ ਮੈਂ ਸੋਏ, ਤਥਾ ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸੁਆਮੀ। ਸੋ ਐਸੇ ਕਰਤੱਵ ਜਿਸ ਨੂੰ ਅਸੀਂ ਕਰਾਮਾਤ ਵੀ ਕਹਿ ਲੈਂਦੇ ਹਾਂ, ਰੱਬ ਸਾਈਂ ਨਾਲ ਜੁੜੇ ਅਨੇਕਾਂ ਸੰਤ ਅਤੇ ਫਕੀਰ ਵੀ ਕਰ ਲੈਂਦੇ ਹਨ। ਕਰਾਮਾਤ ਇੱਕ ਐਸੀ ਚੀਜ਼ ਹੈ ਜੋ ਜਿਸ ਫਕੀਰ ਪਾਸ ਹੋਵੇ ਉਹ ਜ਼ਮਾਨੇ ਦੀਆਂ ਅੱਖਾਂ ਦਾ ਸਿਤਾਰਾ ਸਮਝਿਆ ਜਾਂਦਾ ਹੈ, ਪਰ ਜੋ ਅਸਲ ਫਕੀਰ ਹੁੰਦਾ ਹੈ ਉਹ ਉਸਨੂੰ ਛੁਪਾ ਕੇ ਰੱਖਦਾ ਹੈ। ਦਿਖਾਵੇ ਦੇ ਫਕੀਰ ਮੱਲੋ ਮੱਲੀ ਦੇ ਕਹੇ ਵਾਕਾਂ ਨੂੰ ਕਰਾਮਾਤ ਕਹਿ ਕੇ ਲੋਕਾਂ ਤੋਂ ਟੱਕੇ ਬਟੋਰਦੇ ਤੇ ਆਪਣੀ ਉਧਰ ਪੂਰਨਾ ਦਾ ਵਸੀਲਾ ਬਣਾਉਂਦੇ ਹਨ। ਉਂਝ ਪੱਲੇ ਕੱਖ ਹੁੰਦਾ ਨਹੀਂ। ਇਹਨਾਂ ਫਕੀਰਾਂ ਦੀ ਇਸ ਸਮੇਂ ਵਿੱਚ ਥੁੜ ਨਹੀਂ, ਅਨੇਕਾਂ ਦੇਖਣ ਵਿੱਚ ਆਉਂਦੇ ਹਨ। ਕਰਦੇ ਉਹ ਕੀ ਹਨ? ਜਿਸ ਤੇ ਖੁਸ਼ ਹੋਣ ਉਸਨੂੰ ਨਿਤੜਕ ਵਰ ਦੇ ਹੀ ਜਾਣੇ, ਅਰ ਦੇਣੇ ਗੋਲ ਮੋਲ ਲਫਜ਼ਾਂ ਵਿੱਚ, ਜਿਸ ਤੋਂ ਵਰ ਪ੍ਰਾਪਤ ਪੁਰਖ ਦਾ ਦਿਲ ਉਤਸ਼ਾਹ ਵਿੱਚ ਰਹਿਣਾ, ਤੇ ਘਰ ਵਿੱਚ ਜੇ ਜ਼ਰਾ ਜਿੰਨੀ ਵੀ ਚੰਗੀ ਗੱਲ ਵਾਪਰ ਜਾਵੇ ਤਾਂ ਇਤਬਾਰ ਸੰਤ ਦਾ ਬੈਠ ਜਾਣਾ ਕਿ ਇਹ ਕੇਵਲ ਫਕੀਰ ਦੇ ਵਰ ਕਰਕੇ ਹੋਈ ਹੈ। ਦੂਸਰੇ ਪਾਸੇ ਜੇ 100 ਨੂੰ ਵਰ ਮਿਲੇ ਹਨ ਤੇ ਉਹਨਾਂ ਵਿੱਚੋਂ 10 ਪਰ ਕੁਝ ਕੁ ਉਤਸ਼ਾਹਜਨਕ ਘਟਨਾ ਵਾਪਰ ਗਈਆਂ ਹਨ ਤੇ 90 ਪਰ ਨਹੀਂ, ਤਾਂ ਉਹ 90 ਤਾਂ ਨਹੀਂ ਆਉਣਗੇ, ਪਰ 10 ਆਣ ਕੇ ਮਹਿਮਾ ਉਹ ਕਰਨਗੇ ਜਿਸ ਤੋਂ ਸੈਂਕੜੇ ਆਦਮੀ ਤੇ ਇਸਤਰੀ ਉਹਨਾਂ ਵੱਲ ਖਿੱਚੇ ਜਾਣਗੇ। ਦੂਸਰੇ ਪਾਸੇ ਜਿਨ੍ਹਾਂ ਨੂੰ ਐਸੇ ਫਕੀਰਾਂ ਪਾਸੋਂ ਸਰਾਪ ਮਿਲਿਆ ਹੋਵੇ, ਉਹਨਾਂ ਦਾ ਦਿਲ ਢਹਿੰਦੀਆਂ ਕਲਾਂ ਵਿੱਚ ਰਹਿਣਾ ਕੁਦਰਤੀ ਗੱਲ ਹੈ, ਤੇ ਖਿਆਲ ਦਾ ਅਸਰ ਪੱਛਮੀ ਵਿੱਦਿਆ ਵਾਲਿਆਂ ਨੇ ਵੀ ਸਿੱਧ ਕਰ ਦਿਖਾਇਆ ਹੈ ਕਿ ਹੱਦ ਦਰਜੇ ਦਾ ਹੁੰਦਾ ਹੈ। ਜਿਵੇਂ ਇੱਕ ਵਾਰਤਾ ਸੁਣੀ ਹੈ ਕਿ ਕਿਸੇ ਜਮਾਤ ਦੇ ਬੱਚੇ ਛੁੱਟੀ ਕਰਨਾ ਚਾਹੁੰਦੇ ਸਨ, ਜਦ ਮਾਸਟਰ ਜੀ ਆਏ ਤਾਂ ਇੱਕ ਨੇ ਕਿਹਾ, ਮਾਸਟਰ ਜੀ ਕੀ ਗੱਲ ਹੈ, ਅੱਜ ਤੁਹਾਡਾ ਚਿਹਰਾ ਉਤਰਿਆ ਹੋਇਆ ਹੈ, ਸੁੱਖ ਤਾਂ ਹੈ? ਇੱਕ ਹੋਰ ਨੇ ਇਸੇ ਤਰ੍ਹਾਂ ਪੁੱਛਿਆ ਤੇ ਫਿਰ ਹੋਰ ਨੇ। ਆਖਿਰ ਮਾਸਟਰ ਜੀ ਆਪਣੇ ਆਪ ਨੂੰ ਬਿਮਾਰ ਸਮਝ ਕੇ ਘਰ ਚਲੇ ਗਏ ਤੇ ਬੱਚਿਆਂ ਨੇ ਛੁੱਟੀ ਕਰ ਲਈ। ਇਸੇ ਤਰ੍ਹਾਂ ਖਿਆਲ ਦਾ ਅਸਰ ਜਿਸ ਮਨ 'ਤੇ ਹੁੰਦਾ ਹੈ ਉਸਨੂੰ ਢਹਿੰਦੀਆਂ ਕਲਾਂ ਵਿੱਚ ਤਰੀਕੀ ਜਾਂਦਾ ਹੈ। ਘਰ ਵਿੱਚ ਕੰਮ ਸੰਵਰਦੇ ਵੀ ਹਨ ਅਤੇ ਵਿਗੜਦੇ ਵੀ ਹਨ। ਸੰਵਰਦੇ ਕੰਮ ਸਹਿਜ ਸੁਭਾਅ ਲੰਘ ਜਾਂਦੇ ਹਨ ਅਤੇ ਵਿਗੜੇ ਕੰਮ ਉਸਨੂੰ ਫਕੀਰ ਦਾ ਸਰਾਪ ਪ੍ਰਤੱਖ ਭਾਸਦੇ ਹਨ। ਲੋਕ ਦੇਖਣ ਵਾਲੇ ਵੀ ਇਹੀ ਪ੍ਰਤੀਤ ਕਰਦੇ ਹਨ ਅਤੇ ਲੋਕਾਂ ਵਿੱਚ ਫਕੀਰ ਦੀ ਮਹਿਮਾ ਵੱਧਦੀ ਹੈ ਅਤੇ ਉਸਦੇ ਪੋ ਬਾਰਾਂ ਆਉਂਦੇ ਹਨ। ਅਤੇ ਫਿਰ ਜੋ ਕੋਈ ਸਰਾਪਿਤ ਪੁਰਸ਼ ਅਤ ਪੈ ਪੀਤ ਹੋਇਆ ਭੇਖੀ ਫਕੀਰ ਜੀ ਦੇ ਪਾਸ ਭੁੱਲ ਬਖਸ਼ਾਵਣ ਆ ਜਾਵੇ ਤਾਂ ਫਿਰ ਪੰਜੇ ਹੀ ਘਿਓ ਵਿੱਚ ਹਨ। ਸੋ ਇਹ ਦਸ਼ਾ ਤਾਂ ਹੈ ਭੇਖੀ ਫਕੀਰਾਂ ਦੀਆਂ, ਦਿਖਾਵੇ ਮਾਤਰ ਕਰਾਮਾਤਾਂ ਦੀ, ਜੋ ਅੱਜ ਕੱਲ੍ਹ ਆਮ ਪ੍ਰਵਿਰਤ ਹਨ। ਗੁਰਸਿੱਖੀ ਵਿੱਚ ਕਰਾਮਾਤ ਨੂੰ ਕਹਿਰ ਦੱਸਿਆ ਹੈ ਅਤੇ ਇਸ ਦੇ ਦ੍ਰਿਸ਼ਟਾਂਤ ਅਨੇਕਾਂ ਇਤਿਹਾਸ ਵਿੱਚੋਂ ਪ੍ਰਦੀਪਤ ਹਨ। ਪਰ ਕਰਾਮਾਤ ਹੈ ਨਹੀਂ, ਇਹ ਅਸੂਲ ਸਿੱਖੀ ਦਾ ਨਹੀਂ। ਕਰਾਮਾਤ ਹੈ ਅਤੇ ਮਹਾਂਪੁਰਖ ਸਭ ਕੁਝ ਕਰ ਸਕਦੇ ਹਨ ਪਰ ਕਰਦੇ ਨਹੀਂ, ਸਗੋਂ ਕਰਨ ਨੂੰ ਕਹਿਰ ਕਹਿੰਦੇ ਹਨ। ਭਾਈ ਸਾਹਿਬ ਜੀ ਦੇ ਕਰਾਮਾਤ ਬਾਬਤ ਖਿਆਲ ਉਹਨਾਂ ਦੀਆਂ ਰਚਨਾ ਵਿੱਚੋਂ ਅਸੀਂ ਪਿੱਛੇ ਦੱਸ ਆਏ ਹਾਂ। ਆਪ ਦੇ ਨਾਲ ਵੀ ਕਈ ਵਾਕਿਆਤ ਹੋਏ ਹਨ ਜੋ ਕਰਾਮਾਤ ਦਾ ਦਰਜਾ ਕਹੇ ਜਾ ਸਕਦੇ ਹਨ। ਇਸ ਲਈ ਆਪ ਜੀ ਤੋਂ ਵੀ ਪੁੱਛਿਆ ਗਿਆ ਕਿ ਕੀ ਇਹ ਕਰਾਮਾਤ ਨਹੀਂ, ਤਾਂ ਆਪ ਨੇ ਕਿਹਾ ਕਿ ਮੈਂ ਇਸ ਨੂੰ ਕਰਾਮਾਤ ਨਹੀਂ ਕਹਿੰਦਾ ਕਿਉਂਕਿ ਮੈਨੂੰ ਜ਼ਾਹਿਰਾ ਕੁਛ ਨਹੀਂ ਦਿਸਦਾ। ਇਹ ਨਹੀਂ ਹੁੰਦਾ ਕਿ ਮੈਂ ਅੱਖਾਂ ਮੀਟਾਂ ਅਤੇ ਮੈਨੂੰ ਵਰਤਣ ਵਾਲਾ ਮਾਜਰਾ ਅੱਖਾਂ ਅੱਗੇ ਦਿਸੇ ਅਤੇ ਮੈਂ ਝੱਟ ਕਹਿ ਦਿਆਂ ਕਿ ਆਹ ਕੁਛ ਹੋਵੇਗਾ। ਕੋਈ ਲਫ਼ਜ਼ ਕਿਸੇ ਵੇਲੇ ਕਿਸੇ ਜ਼ੋਰ ਵਿੱਚ ਮੇਰੀ ਜ਼ਬਾਨ ਆਪੋ ਕਹਿ ਦਿੰਦੀ ਹੈ ਅਤੇ ਲਫ਼ਜ਼ ਕਹਿਣ ਪਿੱਛੋਂ ਮੈਨੂੰ ਹੋਸ਼ ਆਉਂਦਿਆਂ ਹੀ ਮੇਰੇ ਚਿੱਤ ਵਿੱਚ ਆਉਂਦੀ ਹੈ ਕਿ ਇਹ ਮੈਂ ਕੀ ਕਹਿ ਦਿੱਤਾ ਹੈ। ਮੈਨੂੰ ਤਾਂ ਇਹ ਪਤਾ ਨਹੀਂ ਸੀ, ਪਰ ਫਿਰ ਦੇਖਦਾ ਹਾਂ ਤਾਂ ਉਹ ਸਮਰਥਕ ਹੋ ਜਾਂਦਾ ਹੈ। ਮਾਨੋ ਉਹ ਮੈਂ ਨਹੀਂ ਸੀ ਕਿਹਾ, ਕਿਸੇ ਗੈਬੀ ਤਾਕਤ ਨੇ ਕਹਿਵਾਇਆ ਹੈ ਸੀ। ਉਸ ਵੇਲੇ ਵੇਲਾ ਹੈ ਫਕੀਰ ਨੂੰ ਆਪਣੇ ਸੰਭਾਲਣ ਦਾ, ਨਹੀਂ ਤਾਂ ਜੇ ਇਸ ਵੇਲੇ ਗਿਰ ਜਾਵੇ ਤਾਂ ਕੋਈ ਥਾਂ ਨਹੀਂ। ਹਾਂ, ਮੈਨੂੰ ਸਮਝ ਆਉਂਦੀ ਹੈ, ਮੈਂ ਤਾਂ ਕੁਝ ਨਹੀਂ ਕੀਤਾ, ਮੇਰੇ ਵੱਸ ਕੁਝ ਨਹੀਂ। ਜੇ ਹੈ ਤਾਂ ਮੈਂ ਹੁਣ ਕਹਿੰਦਾ ਹਾਂ, ਅਮਕਾ ਕਾਰਜ ਹੋ ਜਾਏ ਉਹ ਹੋ ਜਾਏ, ਪਰ ਨਹੀਂ ਹੁੰਦਾ। ਇਸ ਲਈ ਮੇਰੇ ਵੱਸ ਕੁਛ ਨਹੀਂ, ਜੋ ਮੈਂ ਦਮ ਮਾਰਾਂ ਕਿ ਮੈਂ ਕੀਤਾ ਹੈ ਉਹ ਆਪ ਕਰਨ ਵਾਲਾ ਹੈ। ਉਹ ਜਿਵੇਂ ਚਾਹੁੰਦਾ ਹੈ ਕਰਦਾ ਹੈ, ਪਰ ਵਿਚਾਲੇ ਹਥਿਆਰ ਸਾਨੂੰ ਬਣਾ ਲੈਂਦਾ ਹੈ। ਅਸਾਂ ਲਈ ਤਾਂ ਸਦਾ ਉਸਦੇ ਹਜ਼ੂਰ ਅਰਦਾਸ ਵਿੱਚ ਰਹਿਣਾ ਚਾਹੀਦਾ ਹੈ। ਆਪ ਕਿਹਾ ਕਰਦੇ ਸਨ, ਅਰਦਾਸ ਵੀ ਸਦਾ ਭਲੇ ਮੰਗਣ ਦੀ ਹੋਵੇ, ਅਰਦਾਸ ਦਿਲ ਦੇ ਸੁੱਖ ਮੰਗਣ ਲਈ ਹੋਵੇ। ਸੰਸਾਰਕ ਕਾਮਨਾ ਲਈ ਅਰਦਾਸ ਘੱਟ ਕੀਤੀ ਸੁਖਦਾਈ ਰਹਿੰਦੀ ਹੈ। ਇਸ ਤਰ੍ਹਾਂ ਦੇ ਸਨ ਆਪ ਦੇ ਖਿਆਲ ਕਰਾਮਾਤ ਬਾਬਤ। ਪਰ ਕਈ ਵਾਕਿਆਤ ਐਸੇ ਵਰਤੇ ਹਨ ਜਿਨ੍ਹਾਂ ਨੂੰ ਤੱਕ ਕੇ ਅਚੰਬਾ ਹੁੰਦਾ ਹੈ। ਉਹਨਾਂ ਨੂੰ ਰਜ਼ਾ ਵਿੱਚ ਮਿਲੀ ਸੁਰਤ ਦੇ ਕਰਿਸ਼ਮੇ ਕਹਿ ਲਓ ਜਾਂ ਕਰਾਮਾਤ ਦਾ ਨਾਮ ਦੇ ਲਓ, ਐਸੀਆਂ ਵਿੱਚੋਂ ਕੁਝ ਸਾਹਮਣੇ ਵਰਤੇ ਅਤੇ ਕੁਝ ਹੋਰਨਾਂ ਤੋਂ ਸੁਣੇ ਇਸ ਪ੍ਰਕਾਰ ਹਨ। ਮੇਰੇ ਆਪ ਜੀ ਦੀ ਸੇਵਾ ਵਿੱਚ ਆਉਣ ਤੋਂ ਪਹਿਲਾਂ ਦੀ ਗੱਲ ਹੈ, ਭਾਈ ਤਖਤ ਸਿੰਘ ਅਤੇ ਫਿਰੋਜ਼ਪੁਰ ਦੇ ਸਰਦਾਰ ਬਿਸ਼ਨ ਸਿੰਘ ਨਾਮ ਦੇ ਹੋ ਚੁੱਕੇ ਵਕੀਲ ਫਿਰੋਜ਼ਪੁਰੋਂ ਆਪ ਦੇ ਦਰਸ਼ਨਾਂ ਨੂੰ ਆਏ। ਆਪ ਦੀ ਰਿਹਾਇਸ਼ ਵਜ਼ੀਰ ਹਿੰਦ ਪ੍ਰੈਸ ਦੇ ਉੱਪਰ ਹੀ ਸੀ। ਸਵਾਗਤ ਦੇ ਬਾਅਦ ਉਹਨਾਂ ਦਾ ਨਿਵਾਸ ਕਰਾਇਆ ਗਿਆ। ਇਹ ਦੋਨੋਂ ਸੱਜਣ ਰੇਲ ਵਿੱਚ ਬੈਠਿਆਂ ਕੁਝ ਪ੍ਰਸ਼ਨ ਇੱਕ ਕਾਗਜ਼ 'ਤੇ ਲਿਖ ਕੇ ਲਿਆਏ ਸਨ, ਜੋ ਉਹਨਾਂ ਦਾ ਖਿਆਲ ਸੀ ਕਿ ਜਾ ਕੇ ਪੁੱਛਾਂਗੇ ਅਤੇ ਇਹਨਾਂ ਦੇ ਉੱਤਰ ਸੁਣਾਂਗੇ। ਪ੍ਰਸ਼ਾਦ ਦਾ ਵੇਲਾ ਆਇਆ। ਨੌਕਰ ਤੋਂ ਪ੍ਰਸ਼ਾਦ ਘਰੋਂ ਚੁਕਵਾ ਕੇ ਉਹਨਾਂ ਦੇ ਕਮਰੇ ਗਏ। ਪ੍ਰਸ਼ਾਦ ਨੌਕਰ ਨੇ ਪਰੋਸ ਦਿੱਤਾ, ਆਪ ਕੋਲ ਬੈਠ ਗਏ। ਸਰਸਰੀ ਗੱਲ ਛਿੜ ਪਈ। ਉਹਨਾਂ ਦੇ ਪ੍ਰਸ਼ਾਦ ਛਕਦਿਆਂ ਆਪ ਦਾ ਸੰਭਾਸ਼ਣ ਹੁੰਦਾ ਰਿਹਾ। ਜਾਂ ਪ੍ਰਸ਼ਾਦ ਛਕ ਚੁੱਕੇ ਤਾਂ ਭਾਈ ਤਖਤ ਸਿੰਘ ਜੀ ਨੇ ਕਿਹਾ, ਸੁਣਾਓ ਭਾਈ ਬਿਸ਼ਨ ਸਿੰਘ ਜੀ, ਜਿਹੜੇ ਸਵਾਲ ਲਿਖ ਕੇ ਲਿਆਉਂਦੇ ਸਨ, ਕੋਈ ਬਾਕੀ ਹੈ ਜਿਸ ਦਾ ਉੱਤਰ ਬਿਨਾਂ ਪੁੱਛੇ ਨਹੀਂ ਮਿਲਿਆ? ਉਹਨਾਂ ਹੱਥ ਧੋ ਕੇ ਕਾਗਜ਼ ਵੇਖਿਆ ਤਾਂ ਦੇਖਿਆ ਕਿ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਗਏ ਹਨ ਅਤੇ ਉਸੇ ਤਰਤੀਬ ਵਿੱਚ ਮਿਲੇ ਹਨ ਜਿਸ ਵਿੱਚ ਕਿ ਲਿਖੇ ਹੋਏ ਸਨ। ਦੋਨੋਂ ਸੱਜਣ ਅਚੰਭਿਤ ਰਹਿ ਗਏ। ਇੱਕ ਵਾਕਿਆ ਭਾਈ ਸੇਵਾ ਸਿੰਘ ਜੀ ਨੇ ਸੁਣਾਇਆ ਸੀ ਕਿ ਇੱਕ ਭਾਈ ਕਾਹਨ ਸਿੰਘ ਨਾਮ ਦੇ ਉਪਦੇਸ਼ਕ ਐਬਟਾਬਾਦ ਵਿੱਚ ਹੁੰਦੇ ਸਨ। ਸਾਰਾ ਐਬਟਾਬਾਦ ਤਾਂ ਭਾਈ ਸਾਹਿਬ ਜੀ ਦੀ ਰਚਨਾ ਤੋਂ ਪ੍ਰਭਾਵਿਤ, ਮਹਿਮਾ ਅਤੇ ਪ੍ਰਸ਼ੰਸਾ ਕਰਨ ਵਾਲਾ ਸੀ, ਪਰ ਉਹ ਇੱਕ ਸੱਜਣ ਐਸਾ ਸੀ ਜੋ ਕਹਿੰਦਾ ਹੁੰਦਾ ਸੀ ਕਿ ਇਹਨਾਂ ਲੋਕਾਂ ਨੂੰ ਗਾਉਂ ਹੈ। ਭਾਈ ਸਾਹਿਬ ਦੇ ਘਰ ਰੋਇਲ ਹੋਟਲ ਹੈ, ਇਹ ਅੰਮ੍ਰਿਤਸਰ ਜਾਂਦੇ ਹਨ ਅਤੇ ਰਿਹਾਇਸ਼ ਅਤੇ ਖਾਣਾ ਅਮੀਰਾਨਾ ਮਿਲ ਜਾਂਦਾ ਹੈ, ਤਦੇ ਹੀ ਮਹਿਮਾ ਕਰਦੇ ਹਨ। ਚੁਨਾਨਚੇ ਕਈ ਵਰੇ ਉਸਦਾ ਇਹੋ ਹੀ ਖਿਆਲ ਦ੍ਰਿੜ ਰਿਹਾ। ਇੱਕ ਵਾਰ ਇਸ ਦੇ ਚਿੱਤ ਵਿੱਚ ਫੁਰੀ ਕਿ ਚਲੋ ਪ੍ਰੀਖਿਆ ਤਾਂ ਕਰੀਏ ਕਿ ਇਹ ਸਾਰੇ ਲੋਕ ਸੱਚੇ ਹਨ ਅਤੇ ਸੱਚਮੁੱਚ ਧਾਰਮਿਕ ਖਿਆਲਾਂ ਵਾਲੇ ਉਹ ਆਮਲ ਬਾਅਮਲ ਹਨ ਜਾਂ ਮੇਰਾ ਖਿਆਲ ਹੀ ਸੱਚਾ ਹੈ। ਕੁਛ ਪ੍ਰਸ਼ਨ ਕਾਗਜ਼ 'ਤੇ ਲਿਖ ਕੇ ਲੈ ਆਇਆ ਕਿ ਇਹ ਔਖੇ ਔਖੇ ਪ੍ਰਸ਼ਨ ਕਰ ਸਾਂ ਅਤੇ ਦੇਖ ਸਾਂ ਕਿ ਕਿੰਨੀ ਕੁ ਵਿਧਤਾ ਅਤੇ ਪਰਮਾਰਥ ਦੀ ਸੋਝੀ ਰੱਖਦੇ ਹਨ। ਪ੍ਰੈਸ ਵਿੱਚ ਆਇਆ। ਆਪ ਉਸ ਵੇਲੇ ਦਫ਼ਤਰ ਵਿੱਚ ਬੈਠੇ ਸਨ, ਕਿਸੇ ਹੋਰ ਨਾਲ ਸਰਸਰੀ ਗੱਲਬਾਤ ਹੋ ਰਹੀ ਸੀ। ਇਹ ਵੀ ਬੈਠ ਗਿਆ। ਭਾਈ ਸੇਵਾ ਸਿੰਘ ਜੀ ਸੰਪਾਦਕ ਖਾਲਸਾ ਸਮਾਚਾਰ ਵੀ ਨਾਲ ਬੈਠੇ ਹੋਏ ਸਨ। ਉਸੇ ਸਰਸਰੀ ਗੱਲਬਾਤ ਤੋਂ ਕਾਂਟਾ ਬਦਲ ਗਿਆ। ਸੰਬੋਧਿਤ ਭਾਈ ਕਾਨ ਸਿੰਘ ਹੋ ਗਿਆ ਅਤੇ ਇੱਕ ਲੈਕਚਰ ਸ਼ੁਰੂ ਹੋ ਗਿਆ। ਡੇਢ ਘੰਟਾ ਉਹ ਸਮਾਂ ਬਜਾ ਰਿਹਾ ਕਿ ਕਾਨ ਸਿੰਘ ਅਸ਼ਸ਼ ਕਰ ਉੱਠਿਆ। ਭਾਈ ਸਾਹਿਬ ਤਾਂ ਉੱਠ ਕੇ ਘਰ ਨੂੰ ਚਲੇ ਗਏ ਅਤੇ ਭਾਈ ਕਾਨ ਸਿੰਘ ਭਾਈ ਸੇਵਾ ਸਿੰਘ ਨੂੰ ਆਪਣੀ ਜੇਬ ਵਿੱਚੋਂ ਕਾਗਜ਼ ਕੱਟ ਕੇ ਦਿਖਾ ਕੇ ਕਹਿਣ ਲੱਗਾ ਕਿ ਪੜ੍ਹ। ਇਹ ਸਵਾਲ ਹਨ ਜੋ ਮੈਂ ਇੱਕ ਹਰਫ ਨਹੀਂ ਬੋਲਿਆ, ਪਰ ਮੇਰੇ ਸਵਾਲਾਂ ਦੇ ਉੱਤਰ ਉਸੇ ਤਰਤੀਬ ਵਿੱਚ ਜਿਸ ਵਿੱਚ ਮੈਂ ਸਵਾਲ ਲਿਖੇ ਸਨ। ਕੈਸੀ ਰਸਮਈ ਵਕਤਰਤਾ ਵਿੱਚ ਆਪਨੇ ਸੁਖੈਨਤਾ ਨਾਲ ਖੋਲ ਸੁਣਾਏ ਹਨ, ਜਿਨ੍ਹਾਂ ਨੂੰ ਮੈਂ ਮੁਸ਼ਕਲ ਤੋਂ ਮੁਸ਼ਕਲ ਸਮਝਦਾ ਸਾਂ, ਕਿਵੇਂ ਸਪਸ਼ਟ ਕੀਤੇ ਹਨ ਕਿ ਮੇਰੀਆਂ ਅੱਖਾਂ ਅੱਗੇ ਮੂਰਤੀਮਾਨ ਹੋ ਗਏ ਹਨ। ਮੇਰੇ ਲਈ ਇਹ ਮੁਆਜ਼ਜ਼ਾ ਹੈ ਅਤੇ ਮੇਰਾ ਕਾਂਟਾ ਅੱਜ ਇਹਨਾਂ ਨੇ ਬਦਲ ਦਿੱਤਾ ਹੈ। ਇਹਨਾਂ ਅੱਖਰਾਂ ਦਾ ਲੇਖਕ ਅਤੇ ਘਰ ਦੇ ਨੌਕਰ ਨੇ ਆਪ ਜੀ ਦੇ ਪਿਤਾ ਅਤੇ ਦਾਦਾ ਜੀ ਦੇ ਸੰਚੇ ਦੀਆਂ ਪੁਰਾਤਨ ਲਿਖਤੀ ਪੁਸਤਕਾਂ ਅੰਦਰੋਂ ਬੰਦ ਪਈਆਂ ਕੱਢ ਕੇ ਬਾਹਰ ਧੁੱਪੇ ਸੁਕਾਉਣ ਅਤੇ ਹਵਾ ਲਵਾਉਣ ਹੇਤ ਕੋਠੇ ਦੀ ਛੱਤ 'ਤੇ ਚਾਰ ਪਾਈਆਂ ਪਰ ਪਾਈਆਂ ਸਨ, ਜੋ 3-4 ਦਿਨ ਤੋਂ ਕੋਠੇ 'ਤੇ ਮੰਜਿਆਂ 'ਤੇ ਖਿਲਾਰਿਆਂ ਰਾਤ ਦਿਨ ਬਾਹਰ ਪਈਆਂ ਰਹਿੰਦੀਆਂ ਸਨ। ਰਾਤ ਨੂੰ ਉਹਨਾਂ ਦੇ ਉੱਪਰ ਕੱਪੜਾ ਪਾ ਦਿੱਤਾ ਜਾਂਦਾ ਅਤੇ ਦਿਨੇ ਚੁੱਕ ਦਿੱਤਾ ਜਾਂਦਾ। ਇੱਕ ਦਿਨ ਸ਼ਾਮਾਂ ਵੇਲੇ ਆਪ ਬਾਹਰ ਬਾਗ ਵਿੱਚ ਸੈਰ ਕਰਨ ਨੂੰ ਚੱਲੇ ਤਾਂ ਕੋਠੇ ਉੱਤੋਂ ਦੀ ਹੁੰਦੇ ਹੋਏ ਸਹਿਜ ਸੁਭਾਅ ਲੰਘੇ ਤਾਂ ਇਹ ਦਾਸ ਵੀ ਕੋਠੇ 'ਤੇ ਹੀ ਸੀ। ਕਹਿਣ ਲੱਗੇ ਕਿ ਕਿਤਾਬਾਂ ਅੰਦਰ ਸਾਂਭ ਛੱਡੋ, ਐਵੇਂ ਮੀਂਹ ਕਣੀ ਨਾਲ ਭੇਜ ਨਾ ਜਾਣ। ਮੈਂ ਸਦ ਬਚਨ ਕਿਹਾ। ਆਪ ਤਾਂ ਇਹ ਕਹਿੰਦੇ ਹੇਠਾਂ ਉਤਰ ਗਏ। ਮੈਂ ਹੈਰਾਨ ਸਾਂ ਕਿ 3-4 ਦਿਨਾਂ ਤੋਂ ਇਹ ਰਾਤ ਦਿਨ ਬਾਹਰੇ ਪਈਆਂ ਰਹੀਆਂ ਹਨ। ਆਕਾਸ਼ ਨਿਰਮਲ ਹੈ, ਸੋਹਣੀ ਧੁੱਪ ਲੱਗਦੀ ਰਹੀ ਹੈ, ਬੱਦਲ ਕਿਤੇ ਦਿਖਾਈ ਨਹੀਂ ਦਿੰਦਾ, ਫਿਰ ਪਤਾ ਨਹੀਂ ਇਹ ਕਿਉਂ ਹੁਕਮ ਦਿੱਤਾ ਹੈ। ਫਿਰ ਖਿਆਲ ਆਇਆ ਕਿ ਆਪ ਸਦਾ ਇਹੀ ਕਿਹਾ ਕਰਦੇ ਹਨ ਕਿ ਸਦਾ ਸੇਫ ਸਾਈਡ 'ਤੇ ਰਹਿਣਾ ਚਾਹੀਦਾ ਹੈ, ਸੋ ਸਾਨੂੰ ਵੀ ਹੁਣ ਉਹਨਾਂ ਦੀ ਆਗਿਆ 'ਤੇ ਫੁੱਲ ਚੜ੍ਹਾਉਣੇ ਚਾਹੀਏ। ਇੱਕ ਨੌਕਰ ਨੂੰ ਬੁਲਾਇਆ ਅਤੇ ਉਸਨੂੰ ਦੱਸਿਆ ਕਿ ਪਿਤਾ ਜੀ ਇਹ ਆਗਿਆ ਦੇ ਗਏ ਹਨ, ਆਓ ਕਿਤਾਬਾਂ ਅੰਦਰ ਸਾਂਭ ਲਈਏ। ਉਸਨੇ ਕਿਹਾ, ਕਿਹੜਾ ਮੀਂਹ ਪੈਣ ਲੱਗਾ ਹੈ, ਪਈਆਂ ਰਹਿਣ ਦਿਓ ਬਾਹਰੇ, ਅੱਗੇ ਇਤਨੇ ਦਿਨਾਂ ਦੀਆਂ ਬਾਹਰੇ ਹੀ ਪਈਆਂ ਹਨ। ਇਹ ਲਫ਼ਜ਼ ਨੌਕਰ ਦੇ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਨੇ ਸੁਣ ਲਏ ਜੋ ਨੇੜੇ ਹੀ ਆ ਰਹੇ ਸਨ, ਤਾਂ ਉਹਨਾਂ ਨੇ ਕਿਹਾ, ਨਾ ਭਾਈ ਇਉਂ ਨਾ ਆਖ, ਪੂਰੇ ਦਾ ਕੀਤਾ ਪੂਰਾ ਹੀ ਜਾਣਦਾ ਹੈ, ਤੁਸੀਂ ਹੁਕਮ ਮੰਨੋ, ਪਤਾ ਨਹੀਂ ਕੋਈ ਰਮਜ਼ ਹੀ ਹੋਵੇ। ਅਸਾਂ ਕਿਤਾਬਾਂ ਚੁੱਕ ਕੇ ਉੱਪਰਲੇ ਬਾਬਾ ਜੀ ਦੇ ਕਮਰੇ ਦੇ ਅੰਦਰ ਕੱਪੜਿਆਂ ਵਿੱਚ ਬਸਤੇ ਬੰਨ ਕੇ ਰੱਖ ਦਿੱਤੀਆਂ। 250-300 ਕਿਤਾਬ ਸੀ, ਕੁਝ ਤਾਂ ਦਾਸ ਨੇ ਰਜਿਸਟਰ ਵਿੱਚ ਚੜਾ ਕੇ ਨੰਬਰਵਾਰ ਕੀਤੀਆਂ ਸਨ ਅਤੇ ਕੁਝ ਕੁ ਅਜੇ ਚੜਾਉਣੀਆਂ ਸਨ। ਢੇਰਾਂ ਦੇ ਢੇਰ ਪਏ ਸਨ। ਕਿਤਾਬਾਂ ਰੱਖ ਕੇ ਅਸੀਂ ਆਪੋ ਆਪਣੀ ਘਰੀ ਜਾ ਸੁੱਤੇ। ਦਿਨ ਸੁਹਾਵੇ ਜਿਹੇ ਸਨ, ਜਦਕਿ ਨਾ ਧੁੱਪ ਤ੍ਰਿਖੀ ਲੱਗਦੀ ਸੀ ਅਤੇ ਨਾ ਰਾਤੀ ਪਾਲਾ ਹੀ ਜ਼ੋਰਾਂ ਦਾ ਹੁੰਦਾ ਸੀ। ਸ਼ਾਇਦ ਫਰਵਰੀ ਜਾਂ ਮਾਰਚ ਦਾ ਮਹੀਨਾ ਸੀ। ਰਾਤੀ ਬੱਦਲ ਆਏ, ਬਾਰਿਸ਼ ਹੋਈ ਅਤੇ ਬਾਰਿਸ਼ ਵੀ ਉਹ ਜਿਸ ਨੂੰ ਮੂਸਲਾਧਾਰ ਬਾਰਿਸ਼ ਕਹਿੰਦੇ ਹਨ। ਸਾਡੀਆਂ ਅੰਦਰ ਥੋੜ੍ਹੀਆਂ ਕੋ ਰੱਖੀਆਂ ਕਿਤਾਬਾਂ ਛੱਤ ਚੋ ਕੇ ਵੀ ਭਿੱਜ ਗਈਆਂ। ਇਹ ਘਟਨਾ ਤਾਂ ਸਾਡੇ ਸਾਹਮਣੇ ਵਰਤੀ। ਇੱਕ ਦਿਨ ਦੀ ਗੱਲ ਆਪ ਦੱਸਦੇ ਸਨ ਕਿ ਆਪ ਜੀ ਦਾ ਕੋਈ ਸਹਿਤਾਰੀ ਮਿੱਤਰ ਕਿਸੇ ਐਤਵਾਰ ਆਪ ਜੀ ਨੂੰ ਮਿਲਣ ਆਇਆ। ਇਹ ਤਦੋਂ ਦੀ ਗੱਲ ਹੈ ਜਦੋਂ ਆਪ ਛਾਪੇਖਾਨੇ ਦੇ ਉੱਪਰ ਨਿਵਾਸ ਰੱਖਦੇ ਸਨ। ਗੱਲਾਂ ਬਾਤਾਂ ਹੋਈਆਂ, 11 ਵਜੇ ਦੇ ਕਰੀਬ ਹੋਏ ਸਨ। ਪ੍ਰਸ਼ਾਦ ਤਿਆਰ ਹੋਇਆ। ਆਪ ਦੇ ਪ੍ਰਾਹੁਣੇ ਮਿੱਤਰ ਵਾਸਤੇ ਜਿੱਥੇ ਬੈਠੇ ਸਨ ਡਰਾਇੰਗ ਰੂਮ ਵਿੱਚ ਵੀ ਮੇਜ਼ ਲੱਗ ਗਈ, ਪ੍ਰਸ਼ਾਦ ਆ ਗਿਆ। ਉਸ ਪ੍ਰਾਹੁਣੇ ਨੇ ਕਿਹਾ ਕਿ ਆਓ ਆਪ ਵੀ ਛਕੋ ਅਤੇ ਨੌਕਰ ਨੂੰ ਕਿਹਾ ਕਿ ਆਪ ਜੀ ਦਾ ਪ੍ਰਸ਼ਾਦ ਵੀ ਲੈ ਆਓ। ਆਪ ਜੀ ਦੇ ਮੂੰਹੋਂ ਅਚਾਨਕ ਇਹ ਗੱਲ ਨਿਕਲ ਗਈ ਕਿ ਮੈਂ ਕਿਸੇ ਦੀ ਉਡੀਕ ਵਿੱਚ ਹਾਂ, ਉਹ ਆ ਲਵੇ ਤਾਂ ਪ੍ਰਸ਼ਾਦ ਛਕ ਸਾਂ, ਤੁਸੀਂ ਛਕੋ, ਤੁਸੀਂ ਟੁਰਨਾ ਹੈ। ਉਹ ਸਦਬਚਨ ਕਹਿ ਕੇ ਛਕਣ ਲੱਗ ਪਿਆ। ਆਪ ਦੇ ਚਿੱਤ ਨੇ ਆਪ ਨੂੰ ਕਿਹਾ, ਮੈਂ ਇਹ ਕੀ ਕਹਿ ਬੈਠਾ ਹਾਂ, ਕਿਸੇ ਦੇ ਆਉਣ ਦੀ ਖਬਰ ਨਹੀਂ ਆਈ, ਇਹ ਲਫ਼ਜ਼ ਬੇਵੱਸੇ ਕਿਉਂ ਨਿਕਲ ਗਏ ਮੇਰੇ ਮੂੰਹ। ਪਰ ਇਹ ਮੈਂ ਨਹੀਂ ਕਹਿ, ਸਗੋਂ ਕਿਸੇ ਗੈਬੀ ਤਾਕਤ ਨੇ ਕਹਿਵਾਏ ਹਨ। ਆਪ ਅਜੇ ਸੋਚ ਵਿੱਚ ਹੀ ਸਨ, ਪ੍ਰਾਹੁਣਾ ਪ੍ਰਸ਼ਾਦ ਅਜੇ ਛੱਕ ਹੀ ਰਿਹਾ ਸੀ ਕਿ ਬਾਹਰੋਂ ਬੂਹਾ ਖੜਕਿਆ, ਤਾਂ ਕੀ ਦੇਖਦੇ ਹਨ ਕਿ ਡਾਕਟਰ ਕਰਤਾਰ ਸਿੰਘ ਜੀ ਲਾਹੌਰ ਵਾਲੇ ਅੰਦਰ ਆ ਗਏ। ਨੌਕਰ ਨੇ ਅਸਬਾਬ ਉੱਪਰ ਰੱਖਿਆ। ਆਪ ਨੇ ਪੁੱਛਿਆ, ਸੁਣਾਓ ਪ੍ਰਸ਼ਾਦ ਛੱਕ ਆਇਓ? ਉਸਨੇ ਕਿਹਾ, ਲਓ ਹੋਰ ਸੁਣੋ, ਆਉਣਾ ਐਤਵਾਰ ਨੂੰ ਛੁੱਟੀ ਮਨਾਉਣ ਅਤੇ ਰੋਟੀ ਘਰੋਂ ਖਾ ਕੇ ਆਉਣਾ, ਇਹ ਕਿੱਥੇ ਲਿਖਿਆ ਹੈ? ਅਤੇ ਤੁਸੀਂ ਸੁਣਾਓ, ਆਪ ਜੀ ਨੇ ਤਾਂ ਅਜੇ ਪ੍ਰਸ਼ਾਦ ਨਹੀਂ ਨਾ ਛਕਿਆ। ਮੈਂ ਰਾਹ ਵਿੱਚ ਅਰਦਾਸ ਕਰਦਾ ਆਇਆ ਹਾਂ ਕਿ ਕਿਤੇ ਆਪ ਪ੍ਰਸ਼ਾਦ ਨਾ ਮੇਰੇ ਆਉਣ ਤੋਂ ਪਹਿਲਾਂ ਛਕ ਬੈਠੋ, ਹੋਵੇ ਤਾਂ ਜੋ ਮੈਂ ਆਪ ਨਾਲ ਬੈਠ ਕੇ ਇੱਕੇ ਮੇਜ਼ 'ਤੇ ਪ੍ਰਸ਼ਾਦ ਛਕ। ਪ੍ਰਾਹੁਣੇ ਨੂੰ ਵੀ ਜਦ ਇਹ ਪਤਾ ਲੱਗਾ ਕਿ ਆਪ ਨੂੰ ਇਸ ਸੱਜਣ ਦੇ ਆਉਣ ਦੀ ਕੋਈ ਖਬਰ ਨਾ ਸੀ, ਇਹ ਵਾਕ ਬੇਵੱਸੇ ਹੋਏ ਸਨ, ਤਾਂ ਉਹ ਵੀ ਚਕਰਿਤ ਰਹਿ ਗਏ। ਆਪ ਨੇ ਕਿਹਾ, ਇਹ ਮੇਰੀ ਕਰਾਮਾਤ ਨਹੀਂ, ਮੈਨੂੰ ਇਸ ਦੀਆਂ ਅਰਦਾਸਾਂ ਆਉਂਦੀਆਂ ਨਹੀਂ ਦਿਸੀਆਂ, ਇਹ ਲਫ਼ਜ਼ ਬੇਵੱਸੇ ਅਤੇ ਮੇਰੇ ਵਸੀਕਾਰ ਤੋਂ ਬਾਹਰ ਹੋ ਕੇ ਨਿਕਲੇ ਹਨ, ਜਿਸ ਦਾ ਮੈਨੂੰ ਪਿੱਛੋਂ ਬੜਾ ਪਸ਼ਚਾਤਾਪ ਰਿਹਾ। ਪਰ ਆਪ ਧੰਨ ਗੁਰੂ ਨਾਨਕ ਦੇਵ ਅੰਦਰ ਕੀ ਕਰਤੱਵ ਕਰ ਰਿਹਾ ਸੀ ਉਹ ਜਾਣੇ, ਮੈਨੂੰ ਕੀ ਪਤਾ ਕਿ ਇਸ ਦੀਆਂ ਅਰਦਾਸਾਂ ਸੁਣ ਕੇ ਉਹ ਆਪ ਉਸ ਵੇਲੇ ਪ੍ਰਸ਼ਾਦ ਛਕਣ ਤੋਂ ਮੈਨੂੰ ਰੋਕ ਰਿਹਾ ਸੀ। ਇੱਕ ਵੇਰਾਂ ਦੀ ਗੱਲ ਆਪਨੇ ਦੱਸੀ ਕਿ ਆਪ ਅੰਮ੍ਰਿਤ ਵੇਲੇ ਆਪਣੇ ਬੈਡਰੂਮ ਲਾਰੈਂਸ ਰੋਡ ਕੋਠੀ ਵਿੱਚ ਸਿਮਰਨ ਵਿੱਚ ਮਗਨ ਸਨ ਕਿ ਯੱਕਾ ਯੱਕ ਆਪ ਦੀ ਯਾਦ ਵਿੱਚ ਲਾਲ ਸਿੰਘ, ਲਾਲ ਸਿੰਘ ਆ ਗਿਆ। ਕਿਹੜਾ ਲਾਲ ਸਿੰਘ, ਸੋਚ ਰਹੇ ਸਨ, ਪਰ ਕੋਈ ਸੱਜਣ ਮਿੱਤਰ ਯਾਦ ਨਾ ਆਇਆ ਇਸ ਨਾਮ ਦਾ, ਜਿਸ ਬਾਬਤ ਇਹ ਖਿਆਲ ਆਵੇ ਕਿ ਸ਼ਾਇਦ ਇੱਕ ਚਿੱਤ ਕਿਸੇ ਨੇ ਯਾਦ ਕੀਤਾ ਹੋਵੇ ਅਤੇ ਉਸਦੀ ਇਕਾਗਰ ਬਿਰਤੀ ਨੇ ਮੇਰੇ ਚਿੱਤ 'ਤੇ ਅਸਰ ਕੀਤਾ ਹੋਵੇ। ਇਸ ਉਧੇੜ ਬੁਨ ਵਿੱਚ ਰਸ ਜੋ ਪੈ ਰਿਹਾ ਸੀ ਟੁੱਟ ਗਿਆ। ਕੁਝ ਚਿਰ ਬੈਠੇ ਅਤੇ ਫਿਰ ਉੱਠ ਕੇ ਬਾਹਰ ਟਹਿਲਣ ਨੂੰ ਨਿਕਲਣ ਲੱਗੇ ਤਾਂ ਬਾਹਰ ਆਪ ਦੇ ਕਮਰੇ ਦੇ ਬੂਹੇ ਨਾਲ ਇੱਕ ਬੀਬੀ ਬੈਠੀ ਸੀ। ਉਸਨੇ ਸਤਿਕਾਰ ਕੀਤਾ। ਆਪ ਨੇ ਸਿਆਣਿਆ ਤਾਂ ਪਤਾ ਲੱਗਾ ਕਿ ਭਾਈ ਉੱਤਮ ਸਿੰਘ ਰਾਗੀ ਗ੍ਰਾਮੋਫੋਨ ਵਾਲਿਆਂ ਦੀ ਸਪੁੱਤਰੀ ਜੀਓ ਹੈ, ਜਿਸ ਦਾ ਵਿਆਹ ਸਰਦਾਰ ਲਾਲ ਸਿੰਘ ਜੀ ਢੀਂਗਰਾ, ਇੰਪੋਰਟ ਐਂਡ ਐਕਸਪੋਰਟ ਏਜੰਟ ਨਾਲ ਹੋਇਆ ਹੈ। ਆਪਨੇ ਪੁੱਛਿਆ, ਤੁਸੀਂ ਕਿੱਥੋਂ? ਉਸਨੇ ਕਿਹਾ, ਜੀ ਅੰਮ੍ਰਿਤ ਵੇਲੇ ਹੀ ਸੈਰ ਕਰਨ ਆਏ ਸਾਂ, ਮੈਂ ਅਤੇ ਮੇਰੇ ਪਤੀ ਜੀ ਜੋ ਬਾਹਰ ਡਿਉੜੀ ਵਿੱਚ ਬੈਠੇ ਹਨ। ਕਈ ਦਿਨਾਂ ਤੋਂ ਤਰਸਦੇ ਸਾਂ ਕਿ ਕਿਵੇਂ ਪਿਛਲੀਆਂ ਉਦਾਸੀਆਂ ਵਾਲੀਆਂ ਗੱਲਾਂ ਜੋ ਕਦੇ ਭੁੱਲ ਵਿੱਚ ਹੀ ਆਪ ਨਾਲ ਵਿਟਰ ਬੈਠੇ ਸਾਂ, ਉਹ ਭੁੱਲਾਂ ਬਖਸ਼ਾਈਏ। ਅੰਮ੍ਰਿਤ ਵੇਲੇ ਆਪ ਦੇ ਦਰਵਾਜ਼ੇ ਕੋਲੋਂ ਰੋਜ਼ ਹੋ ਕੇ ਮੁੜ ਜਾਂਦੇ ਸਾਂ, ਹੀਆ ਨਹੀਂ ਸੀ ਪੈਂਦਾ। ਅੱਜ ਇਹ ਦਲੇਰੀ ਕਰ ਹੀ ਲਈ ਹੈ, ਡਰਦੇ ਡਰਦੇ ਕੋਠੀ ਅੰਦਰ ਆ ਹੀ ਗਏ ਹਾਂ, ਹੁਣ ਭੁੱਲਾਂ ਬਖਸ਼ੋ। ਆਪਨੇ ਕਿਹਾ, ਮੈਨੂੰ ਤਾਂ ਯਾਦ ਨਹੀਂ ਮੈਂ ਕਦੇ ਆਪ ਨਾਲ ਕਿਸੇ ਵੇਲੇ ਉਦਾਸੀ ਦੇ ਲਫ਼ਜ਼ ਕਹੇ ਹੋਣ। ਸਗੋਂ ਮੈਨੂੰ ਤਾਂ ਉਹ ਵੇਲਾ ਯਾਦ ਆ ਗਿਆ ਹੈ ਜਦ ਤੁਸੀਂ ਗੁਆਂਢ ਰਹਿੰਦੇ ਹੁੰਦੇ ਸੋ, ਫਿਰ ਤੁਹਾਨੂੰ ਨਹੀਂ ਵੇਖਿਆ। ਤੁਹਾਡੀਆਂ ਵਿਆਹ ਸ਼ਾਦੀਆਂ ਮੈਂ ਵੇਖੀਆਂ ਹਨ, ਅੱਜ ਅਚਾਨਕ ਤੁਸੀਂ ਆਇਓ। ਬੀਬੀ ਜੀਓ ਜੀ ਕਹਿਣ ਲੱਗੇ, ਤੁਸੀਂ ਤਾਂ ਕੁਝ ਨਹੀਂ ਸਿੱਖਿਆ, ਸਾਡੇ ਚੇਤੀ ਕਿਸੇ ਗਲਤੀ ਨੇ ਆਪ ਵੱਲੋਂ ਕੁਝ ਕਸ਼ੀਦਗੀ ਨਾਲ ਮੈਲੇ ਕਰ ਦਿੱਤੇ ਸਨ। ਹੁਣ ਸਾਨੂੰ ਸੋਝੀ ਆਈ ਹੈ ਕਿ ਗਲਤੀ ਸਾਡੀ ਸੀ, ਪਛਤਾਪ ਕੀਤਾ ਹੈ, ਸੋ ਖਿਮਾ ਕਰੋ, ਨਾਲੇ ਪਤੀ ਜੀ ਨੂੰ ਦਰਸ਼ਨ ਬਖਸ਼ੋ। ਆਪਨੇ ਕਿਹਾ, ਮੇਰਾ ਕਿਸੇ ਨਾਲ ਵਿਰੋਧ ਨਹੀਂ, ਤੁਸੀਂ ਸਰਦਾਰ ਲਾਲ ਸਿੰਘ ਜੀ ਨੂੰ ਲੈ ਆਓ ਅਤੇ ਇਉਂ ਉਹਨਾਂ ਨੂੰ ਅੰਦਰ ਬੁਲਾ ਕੇ ਮਿਲੇ। ਇਹ ਵਾਕਿਆ ਸੰਮਤ 1930 ਅਤੇ 33 ਦੇ ਵਿਚਕਾਰ ਹੋਇਆ ਹੈ। ਇਸੇ ਤਰ੍ਹਾਂ ਸੰਮਤ 1931-32 ਵਿੱਚ ਇੱਕ ਹੋਰ ਵਾਕਿਆ ਹੋਇਆ ਹੈ ਜੋ ਉਪਰੋਕਤ ਸਾਰਿਆਂ ਨਾਲੋਂ ਹੀ ਜ਼ਿਆਦਾ ਦਿਲਚਸਪ ਹੈ। ਉਹ ਇਹ ਹੈ ਕਿ ਇੱਕ ਗਰੀਬ ਬੀਬੀ ਜੀ ਨਾਮ ਸ਼ਿਵਾ ਜੀ, ਮਿਸਿਸ B.S. ਸਿੰਘ ਲਾਹੌਰ, ਜਿਨ੍ਹਾਂ ਨੂੰ ਆਮ ਤੌਰ 'ਤੇ ਬਾਵੀ ਜੀ ਸੱਦੇ ਹਨ, ਲਾਹੌਰੋਂ ਆਇਆ ਕਰਦੇ ਸਨ, ਜੋ ਪਰਮਾਰਥ ਦੇ ਖੋਜੀ ਸਨ ਅਤੇ ਬੜੀਆਂ ਥਾਵਾਂ 'ਤੇ ਸਾਧੂਆਂ ਫਕੀਰਾਂ ਪਾਸੋਂ ਆਤਮਕ ਸ਼ਕਤੀ ਖੋਜ ਚੁੱਕੇ ਸਨ, ਪਰ ਸ਼ਾਂਤੀ ਪ੍ਰਾਪਤ ਨਹੀਂ ਸੀ ਹੋਈ। ਕਿਸੇ ਮੌਕੇ ਆਪ ਦੇ ਵਚਨ ਸੁਣੇ ਸਨ ਅਤੇ ਚਿੱਤ ਨੂੰ ਸੁੱਖ ਪ੍ਰਾਪਤ ਹੋਇਆ ਸੀ। ਇਹ ਬੀਬੀ ਅਮੀਰ ਘਰਾਣੇ ਦੀ ਹੈ ਅਤੇ ਵਰਤੋਂ ਵਰਤਾਵੇ ਇਹਨਾਂ ਦੇ ਘਰ ਦੇ ਸਾਰੇ ਪੱਛਮੀ ਹਨ। ਇਸ ਬੀਬੀ ਦੀ ਇਹ ਸ਼ਾਂਤ ਪ੍ਰਾਪਤ ਦਸ਼ਾ ਵੇਖ ਕੇ ਇੱਕ ਹੋਰ ਬੰਗਾਲਣ ਬੀਬੀ ਜਿਸਦਾ ਨਾਮ ਸ਼ਾਂਤੀ ਸੀ, ਜੋ ਦੈਵੀ ਉਪਾਸ਼ਕ ਸੀ, ਨੇ ਪੁੱਛਿਆ ਕਿ ਕਿੱਥੋਂ ਇਹ ਸੁੱਖ ਪ੍ਰਾਪਤ ਕੀਤਾ ਹੈ? ਮੈਂ ਤੈਨੂੰ ਜਦ ਦੇਖਦੀ ਹਾਂ ਹਰ ਵੇਲੇ ਖੁਸ਼ ਅਤੇ ਖਿੜੇ ਮੱਥੇ ਹੁੰਦੀ ਹੈ ਅਤੇ ਕਿਸੇ ਸੁੱਖ ਵਿੱਚ ਦਿਖਾਈ ਦਿੰਦੀ ਹੈ, ਮੇਰੀ ਭਟਕਣਾ ਵੀ ਦੂਰ ਕਰਾ। ਨੇਮ ਧਰਮ ਪਾਠ ਪੂਜਾ ਬੜੀ ਕਰਦੀ ਹਾਂ, ਦੇਵੀ ਨੂੰ ਵੀ ਰੋਜ਼ ਪ੍ਰਣ ਧਾਰ ਕੇ ਭੋਗ ਲਗਾਉਂਦੀ ਹਾਂ, ਆਪ ਰੋਟੀ ਪਿੱਛੋਂ ਖਾਂਦੀ ਹਾਂ, ਪਰ ਫਿਰ ਵੀ ਠੰਡ ਅਤੇ ਤੇਰੇ ਵਰਗਾ ਖੇੜਾ ਮੈਨੂੰ ਪ੍ਰਾਪਤ ਨਹੀਂ। ਉਹ ਬੀਬੀ ਸ਼ਿਵਾ ਉਸਨੂੰ ਆਪਣੇ ਘਰ ਬਾਬਾ ਜੀ ਦੇ ਪ੍ਰਕਾਸ਼ ਵਾਲੇ ਕਮਰੇ ਵਿੱਚ ਲੈ ਗਈ, ਦੱਸਿਆ, ਮੈਨੂੰ ਸੁੱਖ ਇਸ ਬਾਣੀ ਤੋਂ ਪ੍ਰਾਪਤ ਹੋਇਆ ਹੈ। ਉਸ ਬੀਬੀ ਨੇ ਵੀ ਉੱਥੇ ਪ੍ਰਤੀਤ ਕੀਤਾ ਕਿ ਉਸ ਕਮਰੇ ਵਿੱਚ ਵਾਕਈ ਸੁੱਖ ਹੈ, ਠੰਡ ਹੈ, ਮਿੱਠਾ ਮਿੱਠਾ ਕੁਝ ਸੁਭਾਅ ਅਤੇ ਰਸ ਹੈ। ਉਸਨੇ ਫਿਰ ਕਿਹਾ ਕਿ ਮੈਨੂੰ ਦਰ ਕਰ ਉਹ ਮਹਾਂਪੁਰਸ਼ ਦੱਸ ਜਿੱਥੋਂ ਤੈਨੂੰ ਇਹ ਰਾਹ ਮਿਲਿਆ ਹੈ। ਉਸਨੇ ਉਸਨੂੰ ਦੱਸਿਆ ਕਿ ਮੈਂ ਖੁਦ ਉਹਨਾਂ ਪਾਸੋਂ ਬਿਨਾਂ ਆਗਿਆ ਪ੍ਰਾਪਤ ਕੀਤੇ ਕੁਝ ਨਹੀਂ ਦੱਸ ਸਕਦੀ। ਬੀਬੀ ਸ਼ਿਵਾ ਜੀ ਆਪ ਇਸ ਵਾਕਿਆ ਬਾਰੇ ਸਾਖ ਭਰਦੇ ਹੋਏ ਇਉਂ ਲਿਖਦੇ ਹਨ, ਇਹ 1931 ਦੀ ਗੱਲ ਹੈ ਜਦ ਮੈਂ ਬੱਚਿਆਂ ਨੂੰ ਲੈ ਕੇ ਕੁਹਮਰੀ ਪਹਾੜ 'ਤੇ ਗਰਮੀਆਂ ਦੀਆਂ ਛੁੱਟੀਆਂ ਗੁਜ਼ਾਰਨ ਜਾਣਾ ਸੀ। ਇੱਕ ਦਿਨ ਤੁਰਨ ਤੋਂ ਪਹਿਲਾਂ ਬੀਬੀ ਜੈ ਜੀ, ਮਿਸਿਸ ਸਰਦਾਰ ਅਜੀਤ ਸਿੰਘ ਆਈ ਮਿਲਣ ਵਾਸਤੇ। ਉਸ ਦੇ ਨਾਲ ਇੱਕ ਬੰਗਾਲੀ ਲੇਡੀ ਵੀ ਆਈ। ਗੱਲਾਂ ਬਾਤਾਂ ਕਰਦਿਆਂ ਜੈ ਜੀ ਨੇ ਪੁੱਛਿਆ, ਆਂਟੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਕਦ ਜਾਣਾ ਹੈ? ਤੁਸੀਂ ਤਾਂ ਕੱਲ੍ਹ ਕੁਹਮਰੀ ਜਾ ਰਹੇ ਹੋ। ਮੈਂ ਕਿਹਾ ਕਿ ਸਵੇਰੇ 3 ਵਜੇ ਮੋਟਰ ਵਿੱਚ ਜਾਣ ਦੀ ਸਲਾਹ ਹੈ, ਤਾਂ ਉਸਨੇ ਕਿਹਾ ਕਿ ਮੈਨੂੰ ਵੀ ਨਾਲ ਲੈ ਚੱਲਿਓ। ਮੈਂ ਕਿਹਾ ਸਵੇਰੇ 3 ਵਜੇ ਤਿਆਰ ਹੋ ਕੇ ਆ ਜਾਵੀਂ। ਬੰਗਾਲੀ ਲੇਡੀ ਜਿਸਦਾ ਨਾਮ ਸ਼ਾਂਤੀ ਹੈ, ਉਸਨੇ ਕਿਹਾ ਮੈਂ ਵੀ ਨਾਲ ਚੱਲਾਂਗੀ। ਮੈਂ ਦੱਸਿਆ ਕਿ ਪਹਿਲੇ ਸ੍ਰੀ ਦਰਬਾਰ ਸਾਹਿਬ ਜਾਣਾ ਹੈ, ਉੱਥੇ ਮੱਥਾ ਟੇਕ ਕੇ ਫਿਰ ਅਸਾਂ ਕਿਸੇ ਦੇ ਘਰ ਜਾਣਾ ਹੈ, ਪਰ ਤੂੰ ਉਹਨਾਂ ਦੀ ਵਾਕਫ ਨਹੀਂ, ਤੂੰ ਕਿਸ ਤਰ੍ਹਾਂ ਉਹਨਾਂ ਦੇ ਘਰ ਜਾ ਸਕਦੀ ਹੈ? ਉਹ ਇਹ ਸੁਣ ਕੇ ਚੁੱਪ ਹੋ ਗਈ, ਪਰ ਅੰਮ੍ਰਿਤ ਵੇਲੇ 3 ਵਜੇ ਤੋਂ ਪਹਿਲਾਂ ਹੀ ਉਹ ਦੋਨੋਂ ਮੇਰੇ ਘਰ ਪਹੁੰਚ ਗਈਆਂ ਅਤੇ ਬੰਗਾਲਣ ਲੇਡੀ ਵੀ ਨਾਲ ਸਾੜੇ ਚੱਲ ਪਈ। ਅਸੀਂ ਸੋਚਾਂ ਵਿੱਚ ਪੈ ਗਈਆਂ ਕਿ ਹੁਣ ਕੀ ਕਰੀਏ। ਦਰਬਾਰ ਸਾਹਿਬ ਮੱਥਾ ਟੇਕ ਕੇ ਇਸ ਨੂੰ ਕਿੱਥੇ ਛੱਡੀਏ? ਬਿਨਾਂ ਆਗਿਆ ਲਈ ਤੇ ਮਹਾਂਪੁਰਸ਼ਾਂ ਪਾਸ ਜਾਣਾ ਚੰਗਾ ਨਹੀਂ। ਖੈਰ, ਸ੍ਰੀ ਦਰਬਾਰ ਸਾਹਿਬ ਪਾਲਕੀ ਸਾਹਿਬ ਦੇ ਅਸਾਂ ਦਰਸ਼ਨ ਕੀਤੇ ਅਤੇ ਕੁਝ ਚਿਰ ਕੀਰਤਨ ਸੁਣ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਕੋਠੀ ਚਲੇ ਗਏ। ਬੰਗਾਲਣ ਬੀਬੀ ਨੂੰ ਵਰਾਂਡੇ ਵਿੱਚ ਬਿਠਾ ਕੇ ਅਸੀਂ ਅੰਦਰ ਗਈਆਂ। ਅੰਦਰ ਪਿਤਾ ਜੀ ਆਪਣੇ ਸਿਮਰਨ ਵਿੱਚ ਮਗਨ ਬੈਠੇ ਸਨ। ਥੋੜ੍ਹੀ ਦੇਰ ਬਾਅਦ ਉਹਨਾਂ ਨੇ ਨੈਣ ਖੋਲ੍ਹੇ ਅਤੇ ਸਾਡੇ ਵੱਲ ਤੱਕਿਆ, ਫਤਿਹ ਬੁਲਾਈ, ਪੁੱਛਿਆ, ਤੁਸੀਂ ਆਈਆਂ ਤਿੰਨ ਸੀ, ਤੀਜੀ ਨੂੰ ਨਾਲ ਕਿਉਂ ਨਹੀਂ ਲਿਆਈਆਂ? ਅਸਾਂ ਕਿਹਾ, ਜੀ ਬਿਨਾਂ ਆਗਿਆ ਲਏ ਲਿਆਉਣਾ ਠੀਕ ਨਹੀਂ ਜਾਤਾ, ਅਤੇ ਅਸੀਂ ਵਰਾਂਡੇ ਵਿੱਚ ਉਸਨੂੰ ਬਿਠਾ ਆਈਆਂ ਹਾਂ। ਕਹਿਣ ਲੱਗੇ, ਤੁਸਾਂ ਨੂੰ ਅਸੀਂ ਅੱਗੇ ਵੀ ਮਿਲੇ ਹੋਏ ਹਾਂ। ਥੋੜ੍ਹੀ ਦੇਰ ਬਾਅਦ ਉਹਨਾਂ ਨੇ ਕਿਹਾ, ਤੁਸੀਂ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਚਲੋ, ਅੱਜ ਸੰਗਰਾਂਦ ਹੈ ਅਤੇ 12 ਮਾਹ ਦਾ ਪਾਠ ਕਰਨਾ ਹੈ। ਅਸੀਂ ਪਹੁੰਚੀਆਂ ਤਾਂ ਆਪ ਵੀ ਉੱਥੇ ਗੁਰਦੁਆਰੇ ਆ ਗਏ। ਕੜਾ ਪ੍ਰਸ਼ਾਦ ਤਿਆਰ ਸੀ। ਆਪ ਨੇ ਤਾਬਿਆ ਬੈਠ ਕਰ ਹੁਕਮ ਲਿਆ ਅਤੇ ਇੱਕ ਤੁਕ ਦੇ ਅਰਥ ਸਮਝਾਏ। 12 ਮਾਹ ਦਾ ਪਾਠ ਹੋ ਕੇ ਅਰਦਾਸਾ ਹੋਇਆ ਅਤੇ ਕੜਾ ਪ੍ਰਸ਼ਾਦ ਵਰਤਾਇਆ ਗਿਆ। ਜਦ ਸ਼ਾਂਤੀ ਨੂੰ ਦੇਣ ਲੱਗੇ ਤਾਂ ਉਸਨੇ ਹੱਥ ਜੋੜ ਕੇ ਕਿਹਾ, ਮੈਂ ਅਜੇ ਦੇਵੀ ਦਾ ਨਿਵੇਦਨ ਨਹੀਂ ਕੀਤਾ, ਮੈਨੂੰ ਖਿਮਾ ਕਰੋ। ਅਜੇ ਮੂੰਹ ਜੂਠਾ ਨਹੀਂ ਕਰਨਾ, ਪਰ ਰੱਖ ਲੈਂਦੀ ਹਾਂ, ਲਾਹੌਰ ਜਾ ਕੇ ਦੇਵੀ ਪੂਜਨ ਕਰਕੇ ਫਿਰ ਖਾ ਲਵਾਂਗੀ। ਉਸ ਵੇਲੇ ਪਿਤਾ ਜੀ ਫੁਰਮਾਇਆ, ਦੇਵੀ ਦੀ ਪੂਜਾ ਹੋ ਗਈ ਹੈ, ਤੁਸੀਂ ਪ੍ਰਸ਼ਾਦ ਛਕ ਲਓ। ਪਰ ਸ਼ਾਂਤੀ ਨੇ ਕਿਹਾ ਕਿ ਮੇਰੇ ਘਰ ਵਿੱਚ ਪੂਜਾ ਕਰਨ ਵਾਲਾ ਕੋਈ ਨਹੀਂ ਹੈ। ਆਪ ਫਿਰ ਚੁੱਪ ਹੋ ਗਏ। ਫਿਰ ਅਸੀਂ ਬਾਹਰ ਆ ਕੇ ਖਾਣੇ ਵਾਲੇ ਕਮਰੇ ਵਿੱਚ ਨਾਸ਼ਤਾ ਕੀਤਾ ਅਤੇ ਰਾਤ ਨੂੰ ਲਾਹੌਰੋਂ ਗੱਡੀ ਫੜਨੀ ਸੀ, ਸੋ ਲਾਹੌਰ ਲਈ ਮੈਂ ਕਾਹਲੀ ਸਾਂ। ਪਿਤਾ ਜੀ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਬਾਗ ਦੀ ਸਬਜ਼ੀ ਅਤੇ ਫਲ ਟੋਕਰੀਆਂ ਵਿੱਚ ਸਾਨੂੰ ਪਾ ਕੇ ਦਿੱਤੇ ਅਤੇ ਨਾਲ ਹੀ ਹੱਸਦਿਆਂ ਹੋਇਆ ਕਿਹਾ, ਇਸ ਦੇ 3 ਹਿੱਸੇ ਕਰਨੇ, 22 ਜ਼ਿਆਦਾ ਨਾ ਲੈ ਜਾਏ। ਸਾਰੇ ਹੱਸ ਪਏ। ਅਸੀਂ ਵਾਪਸ ਲਾਹੌਰ 9 ਵਜੇ ਪਹੁੰਚ ਗਈਆਂ। ਸ਼ਾਂਤੀ ਦਾ ਘਰ ਪਹਿਲੇ ਆਉਂਦਾ ਸੀ, ਸੋ ਫਲ ਫਰੂਟ 3ਜਾ ਹਿੱਸਾ ਵੰਡ ਕੇ ਉਸਨੂੰ ਉੱਥੇ ਉਤਾਰ ਦਿੱਤਾ। ਉਹ ਕਹਿਣ ਲੱਗੀ, ਜ਼ਰਾ ਠਹਿਰੋ, ਮੈਂ ਟੋਕਰੀ ਖਾਲੀ ਕਰਕੇ ਦੇਂਦੀ ਹਾਂ। ਉਹ ਅੰਦਰ ਗਈ ਪਰ ਚੀਖਾਂ ਮਾਰਦੀ ਬਾਹਰ ਆ ਗਈ, ਆਂਟੀ ਆਂਟੀ, ਦੇਵੀ ਦੀ ਪੂਜਾ ਤਾਂ ਪਹਿਲੇ ਹੋਈ ਪਈ ਹੈ। ਹਾਏ ਹਾਏ, ਮੈਂ ਮੂਰਖ ਨੇ ਮਹਾਂਪੁਰਖਾਂ ਦੀ ਆਗਿਆ ਨਾ ਮੰਨੀ। ਮੈਨੂੰ ਹੁਣ ਅੰਮ੍ਰਿਤਸਰ ਵਾਪਸ ਲੈ ਕੇ ਚੱਲੋ, ਮੈਂ ਉਹਨਾਂ ਮਹਾਂਪੁਰਖਾਂ ਤੋਂ ਆਪਣੀ ਗੁਸਤਾਖੀ ਦੀ ਭੁੱਲ ਬਖਸ਼ਾਵਾਂਗੀ, ਨਹੀਂ ਤਾਂ ਪਈ ਤੜਫਦੀ ਰਹਾਂਗੀ। ਮੈਂ ਉਸਨੂੰ ਕਿਹਾ, ਮੇਰਾ ਜਾਣਾ ਹੁਣ ਮੁਸ਼ਕਲ ਹੈ, ਬਾਬਾ ਜੀ ਨੇ ਹੁਣੇ ਆ ਜਾਣਾ ਹੈ ਅਤੇ ਅਸਾਂ ਸਾਰਾ ਸਮਾਨ ਪੈਕ ਕਰਨਾ ਹੈ। ਪਰ ਉਸਨੇ ਗੁਰੂ ਨਾਨਕ ਦਾ ਵਾਸਤਾ ਪਾਇਆ ਤਾਂ ਮੈਂ ਚੱਲ ਨਾ ਸਕੀ। ਉਸੇ ਕਾਰ 'ਤੇ ਵਾਪਸ ਅੰਮ੍ਰਿਤਸਰ ਨੂੰ ਮੁੜ ਪਈਆਂ। ਕੋਠੀ ਪਹੁੰਚੀਆਂ ਤਾਂ ਦੁਪਹਿਰ ਦੇ ਖਾਣੇ ਦਾ ਵੇਲਾ ਸੀ ਅਤੇ ਖਾਣੇ ਦੀ ਮੇਜ਼ ਲੱਗੀ ਹੋਈ ਸੀ ਅਤੇ ਸਭੇ ਬੈਠੇ ਛੱਕ ਰਹੇ ਸਨ। ਸ਼ਾਂਤੀ ਪਿਤਾ ਜੀ ਦੀ ਕੁਰਸੀ ਪਾਸ ਬੈਠ ਕੇ ਰੋ ਰਹੀ ਸੀ। ਪਿਤਾ ਜੀ, ਉਹ ਇਸ ਬੱਚੀ ਦੀ ਗੁਸਤਾਖੀ ਮਾਫ਼ ਕਰ ਦਿਓ, ਮੈਂ ਤੁਸਾਂ ਦਾ ਹੁਕਮ ਨਹੀਂ ਮੰਨਿਆ। ਗੁਰੂ ਕਾ ਪ੍ਰਸ਼ਾਦ ਆਪ ਦੇ ਕੇ ਕਹੇ, ਉਸੇ ਵੇਲੇ ਨਹੀਂ ਖਾਧਾ। ਘਰ ਗਈ ਤਾਂ ਪਤਾ ਲੱਗਾ ਕਿ ਮਿਸਟਰ ਚੈਟਰਜੀ, ਜਿਨ੍ਹਾਂ ਕੋਰਟ ਜਾਣਾ ਸੀ, ਉਹਨਾਂ ਮੇਰੀ ਵੱਡੀ ਲੜਕੀ ਨੂੰ ਕਿਹਾ ਕਿ ਤੂੰ ਦੇਵੀ ਪੂਜਨ ਕਰ ਦੇ ਤਾਂ ਜੋ ਮੈਂ ਰੋਟੀ ਖਾ ਕੇ ਕੋਰਟ ਜਾਵਾਂ। ਉਸਨੇ ਕਿਹਾ ਕਿ ਮੈਨੂੰ ਜਾਂਚ ਨਹੀਂ। ਤਾਂ ਚੈਟਰਜੀ ਨੇ ਕਿਹਾ, ਜਿਵੇਂ ਰੋਜ਼ ਆਪਣੀ ਮਾਤਾ ਨੂੰ ਕਰਦਿਆਂ ਦੇਖਦੀ ਹੈ, ਉਸੇ ਤਰ੍ਹਾਂ ਕਰ ਦੇ। ਉਹ ਪੂਜਾ ਕਰਕੇ ਕਾਲਜ ਚਲੀ ਗਈ ਅਤੇ ਚੈਟਰਜੀ ਖਾਣਾ ਖਾ ਕੇ ਕੋਰਟ ਚਲੇ ਗਏ। ਹੁਣ ਪਿਤਾ ਜੀ, ਉਹ ਤੁਸੀਂ ਆਪਣੇ ਥਾਲ ਵਿੱਚੋਂ ਆਪਣਾ ਸੀਤ ਪ੍ਰਸ਼ਾਦ ਮੈਨੂੰ ਦਿਓ ਤਾਂ ਕਿ ਸੁਖੀ ਹੋਵਾਂ। ਪਿਤਾ ਜੀ ਨੇ ਫੁਰਮਾਇਆ, ਐਸਾ ਅਸੀਂ ਕਦੇ ਨਹੀਂ ਕੀਤਾ। ਸੋ ਸੁੱਚੀ ਪਲੇਟ ਵਿੱਚ ਭੋਜਨ ਪਰੋਸਵਾ ਕੇ ਮੇਜ਼ 'ਤੇ ਨਾਲ ਬਿਠਾ ਕੇ ਪ੍ਰਸ਼ਾਦ ਛਕਾਇਆ। ਪ੍ਰਸ਼ਾਦ ਛਕ ਕੇ ਅਸੀਂ ਵਾਪਸ ਲਾਹੌਰ ਆ ਗਈਆਂ ਅਤੇ ਮੈਂ ਘਰ ਪਹੁੰਚ ਛੇਤੀ ਛੇਤੀ ਸਮਾਨ ਪੈਕ ਕਰਕੇ ਰਾਤ ਦੀ ਗੱਡੀ ਕੋਹ ਮਰੀ ਜਾਣ ਲਈ ਫੜੀ। ਇਹ ਵਾਕਿਆ ਬੀਬੀ ਸ਼ਿਵਾ, ਜਿਸ ਨੂੰ ਬਹੁਤ ਕਰਕੇ ਅਸੀਂ ਬਾਵੀ ਜੀ ਸੱਦੇ ਹਾਂ, ਉਹਨਾਂ ਨਾਲ ਵਰਤਿਆ ਅਤੇ ਉਹਨਾਂ ਦਾ ਲਿਖ ਕੇ ਭੇਜਿਆ ਹੋਇਆ ਹੈ। ਇਸ ਵਾਕਿਆ ਪਰ ਕਿਸੇ ਪੁੱਛਣਹਾਰ ਨੇ ਭਾਈ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਆਪ ਨੇ ਦੇਵੀ ਪੂਜਨ ਹੁੰਦਾ ਅਨੁਭਵ ਵਿੱਚ ਵੇਖਿਆ ਸੀ? ਤਾਂ ਆਪ ਨੇ ਉੱਤਰ ਇਹੀ ਦਿੱਤਾ ਸੀ ਕਿ ਨਹੀਂ, ਨਾ ਮੈਂ ਪੂਜਨ ਹੁੰਦਾ ਵੇਖਿਆ ਅਤੇ ਨਾ ਇਹਨਾਂ ਦੀ ਲੜਕੀ ਨੂੰ ਪੂਜਨ ਕਰਦੀ ਤੱਕਿਆ। ਬੇਵਸੇ ਲਫ਼ਜ਼ ਮੇਰੇ ਮੂੰਹੋਂ ਨਿਕਲੇ, ਮੈਂ ਜਾਣ ਬੁੱਝ ਕੇ ਕੁਝ ਨਹੀਂ ਕਿਹਾ। ਸ਼ਾਇਦ ਬੁੱਲੇ ਸ਼ਾਹ ਨੇ ਵੀ ਇਸੇ ਲਈ ਕਿਹਾ ਸੀ। ਬੁੱਲਿਆ, ਮੈਂ ਕੀ ਜਾਣਾ, ਮੈਂ ਕੌਣ? ਕਰਨ ਹਾਰ ਤਾਂ ਕੋਈ ਹੋਰ ਹੱਥ ਹੈ। ਇੱਕ ਵਾਕਿਆ ਹੋਰ ਹੈ ਜੋ ਭਾਈ ਸੇਵਾ ਸਿੰਘ ਜੀ ਨੇ ਆਪਣੀ ਐਡੀਟਰੀ ਦੇ ਸਮੇਂ ਖਾਲਸਾ ਸਮਾਚਾਰ ਦੇ 25 ਨਵੰਬਰ 1937 ਈਸਵੀ ਦੇ ਪਰਚੇ ਵਿੱਚ ਕਿਸੇ ਆਪਣੇ ਕਥਨ ਦੀ ਪ੍ਰੋੜਤਾ ਵਿੱਚ ਛਾਪਿਆ ਸੀ, ਅਤੇ ਜਿਸ ਵਿੱਚ ਉਹਨਾਂ ਨੇ ਕਿਸੇ ਵਿਅਕਤੀ ਦਾ ਨਾਮ ਨਹੀਂ ਸੀ ਛਾਪਿਆ, ਪਰ ਉਹਨਾਂ ਤੋਂ ਖਿਮਾ ਮੰਗਦੇ ਹੋਏ ਉਹ ਅੱਖਰ ਅੱਗੇ ਦਿੱਤੇ ਜਾਂਦੇ ਹਨ। ਆਪਣੇ ਵੱਲੋਂ ਉਹਨਾਂ ਵਿਅਕਤੀਆਂ ਦੇ ਸ਼ੁਭ ਨਾਮ ਬ੍ਰੈਕਟਾਂ ਵਿੱਚ ਉਸੇ ਇਬਾਰਤ ਵਿੱਚ ਦੇ ਰਹੇ ਹਾਂ। ਭਾਈ ਸੇਵਾ ਸਿੰਘ ਜੀ ਲਿਖਦੇ ਹਨ, ਕਈ ਵਾਰ ਰਾਤ ਨੂੰ ਐਸਾ ਸੁਪਨਾ ਵੇਖੀਦਾ ਹੈ ਜੋ ਅੱਖਰ ਅੱਖਰ ਠੀਕ ਨਿਕਲਦਾ ਹੈ। ਇਹ ਸੁਪਨਾ ਕਿਸੇ ਹੋਣ ਵਾਲੇ ਕੰਮ ਦੀ ਪਹਿਲਾਂ ਖਬਰ ਦਿੰਦਾ ਹੈ ਜਾਂ ਕਿਤੇ ਹੋਰ ਇਹ ਕੰਮ ਦੀ ਇਤਲਾਹ ਪਹੁੰਚਾਉਂਦਾ ਹੈ। ਇਹ ਵੇਖੀ ਗੱਲ ਹੈ ਕਿ ਇੱਕ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜੋ ਆਪਣੇ ਰੂਹਾਨੀ ਔਜ ਅਤੇ ਮੌਜ ਦੇ ਕਾਰਨ ਬੜੇ ਉੱਚ ਆਤਮੰਡਲ ਦੇ ਸੁੱਖ ਮਾਣਦੀ ਰਹਿੰਦੀ ਹੈ, ਇੱਕ ਦਿਨ ਸੰਸਾਰਕ ਕੰਮਾਂ ਵੱਲੋਂ ਉਪਰਾਮ ਵੇਖੀ ਗਈ। ਇੱਕ ਸੰਤ ਪਦ ਨਾਲ ਭੂਸ਼ਿਤ ਪ੍ਰਸਿੱਧ ਵਿਅਕਤੀ ਸੰਤ ਗੁਰਮੁਖ ਸਿੰਘ ਜੀ ਨੇ ਇਹਨਾਂ ਨੂੰ ਮਿਲਣ ਦੀ ਪ੍ਰਬਲ ਇੱਛਾ ਪ੍ਰਗਟ ਕੀਤੀ, ਪਰ ਸੰਦੇਸ਼ ਲਿਆਉਣ ਵਾਲੇ ਭਾਈ ਸੁੱਧ ਸਿੰਘ ਜੀ ਨੂੰ ਕਹਿ ਦਿੱਤਾ ਗਿਆ ਕਿ ਉਹਨਾਂ ਨੂੰ ਅੱਜ ਆਉਣ ਤੋਂ ਰੋਕਿਆ ਜਾਏ, ਪਰ ਸੰਤ ਜੀ ਨਾ ਰੁਕੇ ਅਤੇ ਆ ਗਏ। 3 ਵਜੇ ਦਾ ਵਕਤ ਸੀ, ਦੋਨੋਂ ਧਿਰਾਂ ਆਮੋ ਸਾਹਮਣੇ ਬੈਠ ਗਈਆਂ, ਪਰ ਉਸ ਮਹਾਨ ਸ਼ਖਸੀਅਤ ਨੇ 5 ਮਿੰਟ ਚੁੱਪਚਾਪ ਬੈਠਣ ਪਿੱਛੋਂ ਬਿਨਾਂ ਕੋਈ ਗੱਲਬਾਤ ਉਹਨਾਂ ਨਾਲ ਕੀਤੇ ਖਿਮਾ ਮੰਗਦਿਆਂ ਉਹਨਾਂ ਨੂੰ ਤੁਰ ਜਾਣ ਲਈ ਬੇਨਤੀ ਕਰ ਦਿੱਤੀ। ਇਸ ਦਿਨ ਬਾਕੀ ਹਿੱਸਾ ਵੀ ਇਸੇ ਤਰ੍ਹਾਂ ਉਪਰਾਮਤਾ ਵਿੱਚ ਗੁਜ਼ਰਿਆ। ਦੂਜੇ ਦਿਨ ਪਤਾ ਲੱਗਾ ਕਿ ਕੱਲ੍ਹ ਇੱਕ ਉੱਚੀ ਰੂਹ ਪ੍ਰੋਫੈਸਰ ਪੂਰਨ ਸਿੰਘ ਜੀ ਸੰਸਾਰ ਤੋਂ ਪਿਆਨਾ ਕਰਨ ਦੀ ਤਿਆਰੀ ਵਿੱਚ ਸੀ। 3 ਵਜੇ ਦੇ ਵਕਤ ਉਹਨਾਂ ਉੱਤੇ ਖਾਸ ਤਰ੍ਹਾਂ ਦੀ ਹਾਲਤ ਬੀਤ ਰਹੀ ਸੀ। ਅੰਤ ਉਹ ਪਰਲੋਕ ਗਮਨ ਕਰ ਗਈ। ਇਹਨਾਂ ਮਹਾਂਪੁਰਸ਼ਾਂ ਅਤੇ ਚਲਾਣਾ ਕਰਨ ਵਾਲੀ ਰੂਹ ਦੇ ਵਿਚਕਾਰ ਦਾ ਫਾਸਲਾ ਅੰਮ੍ਰਿਤਸਰ ਤੋਂ ਦੇਹਰਾਦੂਨ 200 ਮੀਲ ਦਾ ਸੀ। ਇਹਨਾਂ ਨੂੰ ਕੂਚ ਕਰਨ ਵਾਲੀ ਰੂਹ ਦੇ ਹਾਲਾਤ ਤੋਂ ਆਮ ਤੌਰ 'ਤੇ ਬੇਖਬਰਾ ਰੱਖਿਆ ਜਾਂਦਾ ਸੀ। 500 ਮੀਲ ਦੇ ਫਾਸਲੇ 'ਤੇ ਉਸਦੀ ਯਕਾਯਕ ਵਿਗੜੀ ਹਾਲਤ ਦਾ ਇਸ ਮਹਾਨ ਵਿਅਕਤੀ ਨੂੰ ਅਨੁਭਵ ਹੋ ਜਾਣਾ ਅਤੇ ਉਸਦੇ ਹਾਲਤ ਦੇ ਵਿਗੜਨ ਤੋਂ ਹਰ ਘੜੀ ਬਾਖਬਰ ਰਹਿਣ ਦਾ ਕੀ ਭਾਵ ਹੈ? ਇਹਦਾ ਕਾਰਨ ਕੀ ਹੈ? ਜੜਤਾ ਦਾ ਪੁਜਾਰੀ ਇਸ ਦਾ ਉੱਤਰ ਨਹੀਂ ਦੇ ਸਕਦਾ, ਪਰੰਤੂ ਆਤਮ ਉਸ ਦੀ ਅੰਸ਼ ਹੈ। ਜਿੰਨੀ ਇਹ ਸ਼ੁੱਧ ਹੋਵੇਗੀ, ਸਾਈਂ ਨਾਲ ਜੁੜੀ ਹੋਵੇਗੀ, ਉਤਨੀ ਹੀ ਇਸ ਦੇ ਗਿਆਨ ਦੀ ਸੀਮਾ ਵਧੀ ਹੋਵੇਗੀ ਅਤੇ ਅੱਡ ਅੱਡ ਥਾਵਾਂ 'ਤੇ ਹੋ ਰਹੇ ਅਤੇ ਹੋਣ ਵਾਲੇ ਕੰਮਾਂ ਤੋਂ ਜੇ ਚਾਹੋ ਤਾਂ ਆਪਣੇ ਆਪ ਨੂੰ ਜਾਣੂ ਬਣਾ ਸਕਦੀ ਹੈ। ਸਿੱਖਾਂ ਵਿੱਚ ਕਰਨੀ ਵਾਲੇ ਜਪੀ ਤਪੀ ਹੱਠੀ ਨਾਮੀ ਬੜੇ ਚੋਟੀ ਦੇ ਗੁਰਮੁਖ ਹੁੰਦੇ ਰਹੇ ਹਨ। ਇਸੇ ਵਾਸਤੇ ਇੱਕ ਫਾਰਸੀ ਤਵਾਰੀਖ ਵਿੱਚ ਸਿੱਖਾਂ ਦਾ ਹਾਲ ਲਿਖਦਿਆਂ ਲੇਖਕ ਸ਼ੁਰੂ ਹੀ ਇਸ ਫਿਕਰੇ ਤੋਂ ਕਰਦਾ ਹੈ, ਜਿਸ ਦਾ ਪੰਜਾਬੀ ਅਨੁਵਾਦ ਇਹ ਹੈ ਕਿ ਇਹ ਪੰਥ ਹੀ ਐਸਾ ਹੈ ਕਿ ਜਿਸ ਦੀਆਂ ਦੁਆਈ ਅਰਦਾਸਾਂ ਕਬੂਲ ਹੁੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।